ਉਹ ਦੁਆਰ ਖੁੱਲ ਗਿਆ ਤੇ ਦੁਆਰ ਖੁੱਲਦੀ ਸਾਰ ਜਿਹੜਾ ਨਾਮ ਮੁੱਖ ਤੋਂ ਹੋਇਆ ਹੈਰਾਨ ਹੋ ਗਏ ਕਿ ਉਹ ਤਾਂ ਇੱਕ ਲਗਾਤਾਰ ਧੁੰਮ ਦੇ ਨਾਲ ਅੰਦਰ ਵੱਜ ਰਿਹਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਜਿੱਥਾ ਆਤਮ ਰਾਮ ਪ੍ਰਗਟ ਸਮਾਧੀ ਲਾਗੀ ਸਹਿ ਸਮਾ ਲਗੀ ਲੇਵੰਤਰ ਸੋ ਰਸ ਸੋਈ ਜਾਣੇ ਇੱਕ ਪਾਸੇ ਹੋ ਕੇ ਬੈਠ ਗਏ। ਦਿਨ ਲੰਘ ਗਿਆ ਰਾਤ ਲੰਘ ਗਈ ਅੰਮ੍ਰਿਤ ਵੇਲਾ ਹੋਇਆ ਆ ਸਾਵਧਾਨ ਹੋਏ ਇਸ਼ਨਾਨ ਕਰਿਆ ਫਿਰ ਬੈਠ ਗਏ। ਉਹ ਨਾਮ ਏ ਸੁਣਨ ਤੋਂ ਨਹੀਂ ਹਟਦਾ ਐਸਾ ਆਨੰਦ ਆਇਆ ਕਿ ਨੇਤਰ ਨਹੀਂ ਖੋਲਦੇ। ਫਿਰ ਆਪਦੇ ਮਨ ਵਿੱਚ ਖਿਆਲ ਆਇਆ ਕਿ ਇੱਥੇ ਤਪ ਕਿਵੇਂ ਕਰਦੇ ਜਾ ਕੇ ਸ਼੍ਰੀਮਾਨ ਨੂੰ ਪੁੱਛਿਆ ਰਾਏ ਜੋ ਦੇਵਤੇ ਉਹ ਕਹਿਣ ਲੱਗੇ ਬਾਬਾ ਅਮਰਦਾਸ ਗੁਰੂ ਘਰ ਵਿੱਚ ਧੂਣੀਆਂ ਨਹੀਂ ਤਾਪਦੇ ਜਲ ਧਾਰੇ ਨਹੀਂ ਕਰਦੇ ਪੁੱਠੇ ਨਹੀਂ ਲੜਕਦੇ ਇੱਥੇ ਚਿਲੇ ਨਹੀਂ ਕਟਾਏ ਜਾਂਦੇ ਕਿਉਂਕਿ ਹੋਰ ਧਰਮਾਂ ਦੇ ਅੰਦਰ ਪੁੱਠੇ ਲੜਕਦੇ ਸੀ। ਬਾਬਾ ਫਰੀਦ ਬੜੀ ਦੇਰ ਖੂਹ 'ਚ ਲੜਕਦਾ ਰਿਹਾ ਇਹਨੂੰ ਚਿੱਲਾ ਕਹਿੰਦੇ ਨੇ ਚਿੱਲਾ ਇਹ ਮਾਕੂਸ ਕਹਿੰਦੇ ਨੇ 40 ਦਿਨ ਵਾਸਤੇ ਲੜਕਾ ਦੇਣਾ ਲਾ ਲੈਣਾ ਅੱਠਾਂ ਪੈਰਾਂ 'ਚ ਫਿਰ ਉਹਦਾ ਜਿੰਨਾ ਖੂਨ ਸਿਰ 'ਚ ਚੜਿਆ ਉਹਨੂੰ ਦਬ ਦਬ ਕੇ ਖਿੱਚ ਖਿੱਚ ਕੇ ਫਿਰ ਸਰੀਰ 'ਚ ਲਿਆਉਣਾ ਜੇ 40 ਦਿਨ ਕੱਟ ਲਏ ਉਹਨੂੰ ਕੁਤਬ ਦਾ ਦਰਜਾ ਮਿਲਦਾ ਸੀ। ਕਹਿਣ ਲੱਗੇ ਐਸੀ ਕਿਰਿਆ ਗੁਰੂ ਘਰ 'ਚ ਨਹੀਂ ਗੁਰੂ ਘਰ ਦੇ ਵਿੱਚ ਤਾਂ ਸਿਮਰਨ ਅਤੇ ਨਾਲ ਸੇਵਾ। ਉਸੇ ਵੇਲੇ ਸੇਵਾ ਵਾਸਤੇ ਆਪਣੇ ਲੱਕ ਬੰਨ ਲਿਆ ਜਲ ਲਿਆਉਂਦੇ ਨੇ ਬਰਤਨ ਮਾਂਜਦੇ ਨੇ ਝਾੜੂ ਦਿੰਦੇ ਨੇ ਬਸਤਰ ਧੋਂਦੇ ਨੇ ਬੇਅੰਤ ਸੇਵਾ ਕਰਨ ਲੱਗ ਹਰ ਵਕਤ ਸੇਵਾ ਕਰਦੇ ਨੇ ਇੱਕ ਸਕਿੰਟ ਵਾਸਤੇ ਟੇਕੇ ਨਹੀਂ ਬੈਠਦੇ। ਉਹ ਤੋਂ ਇਲਾਵਾ ਗੁਰੂ ਮਹਾਰਾਜ ਦੇ ਇਸ਼ਨਾਨ ਵਾਸਤੇ ਆਪ ਵਿਆਸਾ ਨਦੀ ਦੇ ਕੰਢੇ ਜਾਂਦੇ ਨੇ, 9 ਕਿਲੋਮੀਟਰ ਹੈ। ਉੱਥੇ ਜਾਂਦੇ ਨੇ ਪਹਿਲਾਂ 4.5 ਤੱਕ 4.5 ਕਿਲੋਮੀਟਰ ਪਿਛਲਖੋੜੀ ਜਾਂਦੇ, ਉੱਥੇ ਜਾ ਕੇ ਰਵਾਈਨ ਆ ਜਾਂਦੀ ਹੈ ਕੱਟੀ ਫੱਟੀ ਜ਼ਮੀਨ, ਉੱਥੇ ਅਰਦਾਸ ਕਰਦੇ ਹੈ ਹੇ ਗੁਰੂ ਪਾਤਸ਼ਾਹ ਹੁਣ ਮੇਰੀ ਪਿੱਠ ਆਉਣ ਲੱਗੀ ਹੈ ਤੇਰੇ ਵੱਲ, ਮਾਂ ਕਿਰਪਾ ਕਰ ਭੁੱਲਦੀ ਖਿਮਾ ਬਖਸ਼। 70 ਸਾਲ ਤੋਂ ਉੱਤੇ ਉਮਰ ਹੈ ਅਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ 91 ਸਾਲ 'ਚ, ਬਹੁਤ ਕਰੜੀ ਘਾਲ ਲੈ ਲਈ, ਸੌਣਾ ਤਿਆਗ ਦਿੱਤਾ, ਨੇਤਰ ਭਰ ਗਏ ਮੋਟੇ ਮੋਟੇ ਹੋ ਗਏ, ਪੈਰ ਫਟ ਗਏ ਸਾਰੇ, ਵਿਆਹੀਆਂ ਫਟੀਆਂ ਹੋਈਆਂ, ਕੋਈ ਪਰਵਾਹ ਨਹੀਂ ਹੈ, ਖੂਨ ਨਿਕਲ ਰਿਹਾ ਪੈਰਾਂ 'ਚ, ਹੱਥਾਂ 'ਚੋਂ ਖੂਨ ਨਿਕਲ ਰਿਹਾ, ਪਾਣੀ ਲੱਗ ਗਿਆ, ਲੇਕਿਨ ਕੋਈ ਵੀ ਧਿਆਨ ਨਹੀਂ ਦਿੰਦਾ, ਹਰ ਵਕਤ ਰਹਿੰਦਾ ਮੈਂ ਛੇਤੀ ਤੋਂ ਛੇਤੀ ਸੇਵਾ ਕਰਕੇ ਗੁਰੂ ਨੂੰ ਰਜਾ ਲਵਾਂ, ਕਿਉਂਕਿ ਗੁਰੂ ਨੂੰ ਰਜਾਉਣ ਵਾਸਤੇ ਸਭ ਕੁਛ ਦੇਣਾ ਪੈਂਦਾ। ਫਿਰ ਗੁਰੂ ਰੀਝਦਾ ਇਸ ਤਰ੍ਹਾਂ, ਪੜ੍ਹ ਲਓ,
ਗੁਰਾਂ ਨੂੰ ਮਨਾ ਲਈਏ ਤਨ ਮਨ
ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ, ਹੁਕਮ ਦੀ ਮੰਨਣ ਲੱਗ ਜਾਓ, ਮਹਾਰਾਜ ਕਹਿੰਦੇ ਫਿਰ ਵਾਹਿਗੁਰੂ ਮਿਲ ਜਾਏ। ਗੁਰ ਕਹਿ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ, ਆਪ ਛਕੋ ਕੁਛ ਕਰ ਨਾ ਜਣਾ, ਹਰ ਹਰ ਨਾਮ ਦੇ ਸਤ ਗਾ, ਮਨ ਵਿੱਚ ਹੈ ਸਤਿਗੁਰ ਕੇ ਪਾਪ ਤੇ ਸੇਵਕ ਕੇ ਕਾਰਜ, ਸੇਵਾ ਕਰ ਤਾਂ ਹੋਏ ਨੇ ਕੰਮ, ਕਿਸ ਕੋ ਹੋਤ ਪ੍ਰਾਪਤ ਸੁਣ। ਸੋ ਆਪ ਦਿਨ ਰਾਤ ਸੇਵਾ ਕਰ ਰਹੇ, ਇੱਧਰਲੇ ਪਾਸੇ ਲੋਕਾਂ ਨੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸਾਰੇ ਪ੍ਰੇਮੀ ਨਹੀਂ ਹੁੰਦੇ, ਸਾਰੇ ਗੁਰੂਆਂ ਦੀ ਕਦਰ ਨਹੀਂ ਸੀ ਜਾਣਦੇ। ਜਿੱਥੇ ਗੁਰੂ ਅੰਗਦ ਸਾਹਿਬ ਰਹਿੰਦੇ ਸੀ ਉੱਥੇ ਵੀ ਇੱਕ ਤਬਾ ਰਹਿੰਦਾ ਸੀ ਜਿਹੜਾ ਗੁਰੂ ਮਹਾਰਾਜ ਨਾਲ ਬਹੁਤ ਲੱਗਦਾ ਸੀ, ਉੱਥੇ ਹੀ ਚੌਧਰੀ ਮਲੂਕਾ ਰਹਿੰਦਾ ਸੀ, ਨਹੀਂ ਉਹ ਮੰਨਦੇ ਸੀ, ਮਾੜੇ ਭਾਗ ਸੀ ਉਹਨਾਂ ਦੇ। ਉਸ ਵੇਲੇ ਤਾਨੇ ਦਿੰਦੇ ਨੇ, ਦੇਖੋ ਜੀ ਕਹਿੰਦੇ ਆ ਇਹਨੇ ਕੀ ਕੁਚਾਲਾ ਫੜਿਆ, ਬੁੜਾ ਹੋ ਕੇ ਕੀ ਕਰਨ ਲੱਗਿਆ, ਆ ਦੇਖੋ ਕਈ ਦੀ ਸ਼ਕਲ ਬਣਾਈ ਹੈ, ਇਹ ਕਿਹਾ ਜਿਹਾ ਬੰਦਾ ਹੈ, ਬੁੜੇ ਮਿਲਣੇ ਤਾਨੇ ਮਾਰਦੇ, ਕੁੜਮ ਲੱਗਦਾ ਅਤੇ ਆ ਕੇ ਕੁੜਮਾਂ ਦੇ ਘਰ ਰੋਟੀ ਖਾਂਦਾ, ਕੁੜੀ ਵਾਲਿਆਂ ਦੇ ਘਰ, ਬੁੜੇ ਮਿਲਣੇ ਮਾਰੇ, ਆਪ ਇੱਕ ਗੱਲ ਨਹੀਂ ਸੁਣਦੇ, ਕੰਨਾਂ ਤੋਂ ਬੋਲੇ ਹੋਏ ਹੋਏ ਨੇ, ਨਹੀਂ ਸੁਣਨੀ ਦੁਨੀਆਂ ਦੀ ਗੱਲ, ਨੇਤਰਾਂ ਨਾਲ ਕੋਈ ਗੱਲ ਚੀਜ਼ ਨਹੀਂ ਦੇਖਦੇ, ਜੇ ਦੇਖਦੇ ਨੇ ਤਾਂ ਕੇਵਲ ਗੁਰੂ ਦਾ ਧਿਆਨ ਰਹਿੰਦਾ। ਇਸ ਤਰ੍ਹਾਂ ਆਪ ਨੂੰ 6 ਮਹੀਨੇ ਬਾਅਦ ਇੱਕ ਪਟਕਾ ਮਿਲ ਜਾਂਦਾ, ਉਹ ਬੈ ਸਿਰ 'ਤੇ ਹੀ ਬੰਨ ਲੈਂਦੇ ਪਹਿਲੇ ਦੇ ਉੱਤੇ। ਉਹ ਬੰਨਦੇ ਬੰਨਦੇ ਇੰਨਾ ਭਾਰਾ ਹੋ ਗਿਆ, ਇਤਿਹਾਸ ਲਿਖਿਆ ਕਿ ਜਦੋਂ ਲਾਹਿਆ ਤਾਂ 6 ਸੇਰ ਦਾ ਸੀਗਾ, ਰੱਸੀਆਂ ਨਾਲ ਬੰਨਿਆ ਹੋਇਆ ਸੀ, ਗੁਰੂ ਦੀ ਦਾਤ ਸਮਝ ਕੇ ਬੰਨ ਕੇ ਰੱਖਦੇ ਸੀ, ਦਿਨ ਰਾਤ ਸੇਵਾ ਕਰਦੇ। ਸਮਾਂ ਬੀਤਦਾ ਗਿਆ, ਗੁਰੂ ਅੰਗਦ ਸਾਹਿਬ ਨੇ ਇੱਕ ਦਿਨ ਬੁਲਾਏ ਨੇ, ਮੁੜ ਕੇ ਬੁਲਾਇਆ ਹੀ ਨਹੀਂ। ਸਾਡੇ ਤਾਂ ਜੇ ਮਾੜਾ ਜਿਹਾ ਨਾ ਬੋਲੋ, ਚਾਪਲਾਸੀ ਨਾ ਕਰੋ, ਅਸੀਂ ਕਹਿੰਦੇ ਹਾਂ ਜੀ ਮੈਂ ਇੱਥੇ ਤਾਂ ਆਇਆ ਸੀ, ਨਾਮ ਜਪ, ਮੈਨੂੰ ਤਾਂ ਬੁਲਾਉਂਦਾ ਹੀ ਨਹੀਂ ਕੋਈ, ਕਿਉਂ ਸਾਡਾ ਪ੍ਰੇਮ ਨਹੀਂ ਹੈ, ਪੂਰਾ ਨਹੀਂ ਹੈ, ਵੈਰਾਗ ਨਹੀਂ ਹੈ, ਅੰਦਰ ਲਗਨ ਪੂਰੀ ਨਹੀਂ ਹੈ। ਅਸੀਂ ਮਾਣ ਲੈ ਕੇ ਆਉਂਦੇ ਹਾਂ, ਜਿਉਂਦੇ ਆਉਂਦੇ ਹਾਂ। ਗੁਰੂ ਕਹਿੰਦਾ ਜੇ ਤਾਂ ਮੇਰੇ ਕੋਲ ਆਉਣਾ ਨਾ ਤਾਂ ਮਰ ਕੇ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਭਨ ਕੀ ਰੇਣਕਾ ਤਾਂ ਹਮਾਰੇ ਪਾ। ਮੇਰੇ ਕੋਲ ਆਉਣਾ ਤਾਂ ਨਿਮਰਤਾ ਦੇ ਨਾਲ ਆ, ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਆ। ਜਿਉਂਦੇ ਨੂੰ ਤਾਂ ਮੈਂ ਮਾਰਨਾ, ਪਹਿਲਾਂ ਕਬੂਲ ਕਰ, ਤੇਰੇ ਸਰੀਰ ਨੂੰ ਨਹੀਂ ਮਾਰਨਾ, ਮੈਂ ਤੈਨੂੰ ਮਾਰਨਾ, ਜਿਹੜਾ ਹੋਮੇ ਦਾ ਬਣਿਆ ਫਿਰਦਾ ਨਾ ਵਾਧੂ, ਉਹਨੂੰ ਮਾਰਨਾ। ਉਹਨੂੰ ਮਾਰਨ ਨਾਲ ਕੀ ਹੋਏਗਾ, ਉਹ ਰੱਬ ਦਿਸਣ ਲੱਗ ਜਾਏਗਾ, ਕਿਉਂਕਿ ਹਾਂ ਪੀਤ ਪਏ ਹੈ ਵਿੱਚੋਂ, ਸੁੰਤ ਦੇਸ ਨਿਕਟਾਏ, ਇਹ ਮੈਂ ਦੀ ਕੰਧ ਹੈ ਰੱਬ ਦੇ ਵਿਚਾਲੇ। ਜੇ ਮੈਂ ਨੂੰ ਲਾ ਦੋ, ਰੱਬੇ ਰਹਿ ਜਾਂਦਾ, ਤੂੰ ਤੂੰ ਕਰਤਾ ਤੂੰ ਹੂਆ, ਮੁਝਮੇ ਰਹਾ ਨਾ ਹੂੰ, ਜਾ ਬਾਪਾ ਪਰਕਾ ਮਿਟ ਗਿਆ ਜਦ ਦੇਖਾਂ ਤਾਂ। ਇਸ ਤਰ੍ਹਾਂ ਸੇਵਾ ਕਰਦੇ ਨੇ ਇੱਕ ਲਗਾਤਾਰ, ਨਾ ਖਾਣ ਦੀ ਸੁੱਧ ਹੈ, ਨਾ ਪੀਣ ਦੀ ਸੁੱਧ ਹੈ, ਨਾ ਆਰਾਮ ਦੀ ਸੁੱਧ ਹੈ। ਸੁੱਧ ਕੀ ਹੈ ਵੀ ਸੇਵਾ ਕਰੀ ਜਾਣੀ। ਇੱਥੇ ਤੱਕ ਲਿਖਿਆ ਹੈ ਕਿ ਆਪਨੇ ਸੌਣਾ ਵੀ ਛੱਡ ਦਿੱਤਾ, ਨੀਂਦ ਛੱਡ ਦਿੱਤੀ। ਉਸ ਵੇਲੇ ਦਿਨ ਰਾਤ ਸੇਵਾ ਕਰਦੇ ਨੇ, ਅਤੇ ਹੁਣ ਕਸਬੱਟੀ ਲੱਗਦੀ ਹੈ, ਕਿਉਂਕਿ ਇਮਤਿਹਾਨ ਹੁੰਦਾ ਬੱਚਿਆਂ ਦਾ, PhD ਦੀ ਪੜ੍ਹਾਈ ਹੈ, ਅਤੇ ਹੁਣ ਪੇਪਰ ਪੈਂਦਾ। ਅੱਜ ਬਹੁਤ ਜ਼ਿਆਦਾ ਛਾਛੜੇ ਦਾ ਮੀਂਹ ਪੈ ਰਿਹਾ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਹਨੇਰ ਭੁੱਖ ਹੋਇਆ ਪਿਆ। ਸਮਾਂ ਹੋ ਗਿਆ, ਆਪ ਗਾਗਰ ਮੋਢੇ 'ਤੇ ਚੱਕਦੇ ਨੇ। ਉਸ ਵੇਲੇ ਕਾਂਪ ਨਹੀਂ ਖਾਂਦੇ ਕਿ ਮੈਂ ਕਿਵੇਂ ਜਾਵਾਂਗਾ, ਹਨੇਰੀ ਨੇ ਕੰਡੇ ਚੱਕ ਚੱਕ ਕੇ ਬਾੜਾਂ ਦੇ ਰਸਤੇ ਸੁੱਟ ਦਿੱਤੇ, ਪੈਰ ਪੈਰ ਦੇ ਉੱਤੇ ਕੰਡੇ ਲੱਗਦੇ। ਸੋ ਇਮਤਿਹਾਨ ਹੁੰਦਾ ਸਾਧ ਸਿੰਘ ਜੀ, ਸਾਰਿਆਂ ਦੇ ਉੱਤੇ ਇਮਤਿਹਾਨ ਪੈਂਦਾ। ਜਿਹੜਾ ਪਾਸ ਹੋ ਜਾਵੇ ਉਹ ਪਹੁੰਚ ਜਾਂਦਾ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਸ ਹੈ, ਜੋ ਮਰਜ਼ੀ ਵਾਹ। ਜਿਹੜੇ ਮਰਜ਼ੀ ਵਾਲੇ ਹੁੰਦੇ ਨੇ ਉਹ ਤਾਂ ਪਾਸ ਕਰ ਜਾਂਦੇ ਨੇ ਇਮਤਿਹਾਨ, ਜਿਹੜੇ ਵੈਸੇ ਹੁੰਦੇ ਨੇ ਉਹ ਰਹਿ ਜਾਂਦੇ। ਗੁਰੂ ਨਾਨਕ ਸਾਹਿਬ ਨੇ ਜਦ ਕਸੌਟੀ ਲਾਈ, ਉਸ ਵੇਲੇ 20,000 ਸਿੱਖ ਕਰਤਾਰਪੁਰ ਰਹਿੰਦਾ ਸੀ। ਗੁਰੂ ਮਹਾਰਾਜ ਕਹਿੰਦੇ ਲੰਗਰ ਬੰਦ ਕਰ ਦਿਓ, ਇੱਕ ਦਿਨ ਹੁਕਮ ਹੋ ਗਿਆ, ਲੰਗਰ ਬੰਦ ਹੋਣ ਲੱਗ ਗਿਆ, 30 ਦਿਨ ਪ੍ਰਸ਼ਾਦਾ ਹੋ ਗਿਆ। ਫਿਰ ਕਹਿੰਦੇ 30 ਦਿਨ ਇੱਕ ਟਾਈਮ ਦਾ ਪਕਾਓ, ਕਣਕ ਬੀਜੋ, 500 ਹਲ ਨਾਲ ਕਣਕ ਬੀਜੀ। ਹੁਣ ਆਪੇ ਹਿਸਾਬ ਲਾ ਲਓ, 500 ਹਲ ਦੀ ਬੀਜੀ ਹੋਈ ਕਿੰਨੀ ਕਾਉਣੀ ਹੈ, ਕਿੰਨੇ 100 ਏਕੜ ਬੀਜੀ। ਕਣਕ ਬਹੁਤ ਪਿਆਰ ਨਾਲ ਪਾਲੀ, ਵਡਾਈਆਂ ਕਰੀਆਂ, ਵੱਡੇ ਵੱਡੇ ਛਿੱਟੇ ਆਏ, ਕੱਟ ਲਏ, ਕੱਟ ਕੇ ਮਹਾਰਾਜ ਕਹਿੰਦੇ ਢੇਰ ਲਾ ਦਿਓ, ਜਾਂ ਢੇਰ ਲੱਗ ਗਏ ਕਹਿੰਦੇ ਇਹਨੂੰ ਅੱਗ ਲਾ ਦਿਓ। ਕੰਬ ਗਏ ਹੱਥ, ਬਈ ਅੱਗ ਲਾ ਦਈਏ, ਬੜੀ ਮੁਸ਼ਕਿਲ ਦੇ ਨਾਲ ਅਸੀਂ ਇਹ ਪੈਦਾ ਕਰੀਏ, ਇੰਨੀ ਸੰਗਤ ਹੈ, ਲੰਗਰ ਦੀ ਤੋਟ ਆਈ ਹੋਈ ਹੈ, 30 ਦਿਨ ਬਣਨ ਲੱਗ ਗਿਆ, ਅਤੇ ਹੁਣ ਉਮੀਦ ਸੀ ਬਈ ਇਹ ਫਿਰ ਲੰਗਰ ਬਣੂੰਗਾ। ਅਤੇ ਜਿਹੜੇ ਕੱਚੇ ਨੇ ਚੜ੍ਹਦੇ ਜਾਂਦੇ ਨੇ, ਉਸ ਵੇਲੇ ਸਾਰੇ ਹੀ 500 ਬੰਦਾ ਰਹਿ ਗਿਆ ਜਦ ਅੱਗ ਲਵਾਈ। ਉਹਦੇ ਬਾਅਦ ਮਹਾਰਾਜ ਨੇ ਹੋਰ ਸਖਤੀ ਕਰ ਦਿੱਤੀ, ਬੋਲਣਾ ਚੱਲਣਾ ਬੰਦ ਕਰ ਦਿੱਤਾ, ਬਾਹਰ ਰਹਿਣ ਲੱਗ ਗਏ। ਜੇ ਆਉਂਦੇ ਨੇ ਤਾਂ ਜੇ ਪੈਰੀ ਹੱਥ ਕੋਈ ਲਾਉਂਦਾ ਉਹਦੇ ਬੁੱਕਾ ਮਾਰਦੇ ਨੇ ਜ਼ੋਰ ਨਾਲ। ਉਹਦੇ ਬਾਅਦ ਚੜ ਗਏ ਹੋਰ, ਇਹਦੇ ਬਾਅਦ ਮਹਾਰਾਜ ਨੇ ਇੱਕ ਬੜਾ ਕੁਤਕਾ ਲੈ ਲਿਆ ਹੱਥ, ਜਿਹੜਾ ਨੇੜੇ ਆਉਂਦਾ ਉਹਦੇ ਮੋਰਾਂ 'ਚ ਮਾਰ ਦੇਣਾ। ਫਿਰ ਚੜ ਗਏ, 20-25 ਰਹਿ ਗਏ, ਕਹਿੰਦੇ ਤੁਸੀਂ ਕਿਉਂ ਨਹੀਂ ਜਾਂਦੇ। ਮਹਾਰਾਜ ਬਾਹਰ ਨੂੰ ਚੱਲ ਗਏ, ਉਹ ਵੀ ਮਗਰੇ ਚੱਲ ਗਏ। ਮਹਾਰਾਜ ਨੇ ਰੁਪਈਆਂ ਦੀ ਬਾਰਿਸ਼ ਕਰਤੀ, ਸਿੱਟ 'ਤੇ ਰੁਪਈਏ ਮੁੱਠਾ ਭਰ ਭਰ ਕੇ, ਉਹ ਚੁਗੀ ਜਾਂਦੇ ਨੇ, ਢੇਰ ਲਾ ਲਏ, ਪੰਡਾਂ ਬੰਨੀਆਂ, ਉਹ ਵੀ ਚਲੇ ਗਏ। ਫਿਰ ਥੋੜ੍ਹੇ ਰਹਿ ਗਏ, ਮਹਾਰਾਜ ਨੇ ਮੋਹਰਾਂ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਕੁਛ ਫਿਰ ਚਲੇ ਗਏ, ਥੋੜ੍ਹੇ ਜਿਹੇ ਰਹਿ ਗਏ, ਉਹਨਾਂ ਦੀ ਕੁਟਾਈ ਹੋਣੀ ਸ਼ੁਰੂ ਹੋ ਗਈ, ਉਹ ਵੀ ਤੁਰ ਗਏ। ਦੋ ਰਹਿ ਗਏ, ਬਾਬਾ ਬੁੱਢਾ ਜੀ ਰਹਿ ਗਏ, ਗੁਰੂ ਅੰਗਦ ਸਾਹਿਬ ਰਹਿ ਗਏ। ਕਹਿੰਦੇ ਜਿਵੇਂ ਕਰਨਾ ਕਰੋ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਬਖਸ਼ੇ ਤੁਦ ਵਡਿਆਈ। ਕਹਿੰਦੇ ਤੁਸੀਂ ਜਾਂਦੇ ਨਹੀਂ ਮੇਰੇ ਕੋਲ? ਕਹਿੰਦੇ ਮਹਾਰਾਜ ਜਿਨ੍ਹਾਂ ਦਾ ਥਾਂ ਸੀ ਉਹ ਸਭ ਚਲੇ ਗਏ, ਸਾਡਾ ਤਾਂ ਥਾਂ ਹੀ ਨਹੀਂ ਦੁਨੀਆ 'ਚ ਤੇਰੇ ਚਰਨਾਂ ਤੋਂ ਬਗੈਰ, ਅਸੀਂ ਜਾਈਏ ਕਿੱਥੇ? ਕਹਿੰਦੇ ਚਲੋ ਫਿਰ ਉਹ ਮੁਰਦਾ ਖਾਓ ਸਾਹਮਣੇ। ਅੱਗੇ ਵੱਧ ਕੇ ਜਾਂਦੇ ਨੇ, ਅੱਗੇ ਗੁਰੂ ਅੰਗਦ ਸਾਹਿਬ ਨੇ ਪਾਈ ਲੈਣਾ ਅਤੇ ਪਿੱਛੇ ਬਾਬਾ ਬੁੱਢਾ ਜੀ ਨੇ, ਥੋੜ੍ਹਾ ਜਿਹਾ ਫਰਕ ਹੈ, ਅੱਧੀ ਕਰੂੰਗਾ। ਉੱਥੇ ਜਾ ਕੇ ਖੜ੍ਹੇ ਹੋ ਗਏ। ਮਹਾਰਾਜ ਕਹਿੰਦੇ ਖਾਂਦੇ ਕਿਉਂ ਨਹੀਂ? ਕਹਿੰਦੇ ਮਹਾਰਾਜ ਹੁਕਮ ਕਰੋ ਕਿੱਧਰੋਂ ਖਾਈਏ। ਉਸ ਵੇਲੇ ਮਹਾਰਾਜ ਕਹਿੰਦੇ ਸਿਰ ਵੱਲੋਂ ਖਾਓ। ਉੱਥੇ ਕੀ ਹੋਇਆ, ਬਾਬਾ ਬੁੱਢਾ ਜੀ ਤਾਂ ਖੜ੍ਹੇ ਹੀ ਰਹਿ ਗਏ, ਗੁਰੂ ਅੰਗਦ ਸਾਹਿਬ ਇੱਕਦਮ ਚਲੇ ਗਏ ਸਿਰ ਵੱਲ। ਜਦ ਕੱਪੜਾ ਚੁੱਕਿਆ, ਹੈਰਾਨ ਹੋ ਗਏ ਵੀ ਇੱਥੇ ਨਾ ਕੋਈ ਮੁਰਦਾ ਹੈ ਨਾ ਕੋਈ ਚੀਜ਼ ਹੈ, ਤਾਂ ਪ੍ਰਸ਼ਾਦ ਬਣਿਆ ਹੋਇਆ ਤੇ ਹਵਨ ਦਾ। ਮਹਾਰਾਜ ਨੇ ਉਸ ਵੇਲੇ ਬੁੱਕਲ 'ਚ ਲੈ ਲਈ, ਕਹਿੰਦੇ ਲੈ ਭਾਈ ਲੈਣਾ, ਤੂੰ ਸਾਡੇ ਅੰਗ ਤੋਂ ਪੈਦਾ ਹੋ ਕੇ ਅੱਜ ਤੋਂ ਅੰਗਦ ਹੋਇਆ, ਅਤੇ ਮੇਰੀ ਜੋਤ ਤੇਰੇ ਅੰਦਰ ਪ੍ਰਵੇਸ਼ ਕਰੇਗੀ। ਭਾਈ ਬਾਬਾ ਬੁੱਢਾ ਤੈਂ 99 ਨੰਬਰ ਲੈ ਲਏ, 99.5 ਨੰਬਰ, ਅੱਧੇ ਨੰਬਰ ਤੋਂ ਫਰਕ ਰਹਿ ਗਿਆ। ਹੁਣ ਤੂੰ ਟਿੱਕਾ ਲਾਇਆ ਕਰੇਗਾ, ਤਿਲਕ ਦਿਆ ਕਰੇਗਾ, ਤਾਂ ਗੱਦੀ 'ਤੇ ਗੁਰੂ ਬੈਠਿਆ ਤੂੰ। ਦੋਹਾਂ ਨੂੰ ਪਾਸ ਕਰ ਦਿੱਤਾ। ਸੋ ਇਹਨੂੰ ਕਸਵੱਟੀ ਕਹਿੰਦੇ ਨੇ, ਕਸਵੱਟੀ ਲੱਗ ਗਈ, ਬੜਿਆਂ ਬੜਿਆਂ 'ਤੇ ਕਸਵੱਟੀ ਲੱਗ ਗਈ ਹੈ। ਬਾਬਾ ਫਰੀਦ ਆਪ ਨੇ 12 ਸਾਲ ਪਹਿਲਾਂ ਤਪ ਕਰਿਆ, ਉਹਦੇ ਬਾਅਦ ਮਾਂ ਨੇ ਵਾਪਸ ਕਰ ਦਿੱਤਾ ਵੀ ਅਜੇ ਨਹੀਂ ਕੁਛ ਬਣਿਆ। 12 ਸਾਲ ਫੇਰ ਕਰਿਆ, ਤਪ ਕਿੰਨਾ ਕਰਿਆ, ਸੁੱਕ ਕੇ ਪਿੰਜਰ ਬਣ ਗਏ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਰੀਆਂ ਗੁੰਡੇ ਤਾਰ, ਅਜੇ ਸੋ ਰੱਬ ਨਾ ਬੋੜਿਆ, ਦੇਖ ਬੰਦੇ ਦੇ ਪਾਰ। ਗਾਵਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਕਾਗਾ ਕਰਕ ਨਰੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਜੋਇਓ ਫਿਰ ਦੇਖਣ ਕੀ ਆ। ਉਸ ਵੇਲੇ ਆਵਾਜ਼ ਆਈ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਬਣ ਕੰਡਾ ਮੋੜੇ ਬਸੀ ਰੱਬ ਹੀ ਆਉਂਦੀ ਹੈ, ਜੰਗਲ ਕਿਆ ਜਾ ਮੁਰਸ਼ਦੇ ਕਾਮਲ ਦੀ ਸ਼ਰਨ 'ਚ। ਉਹ ਮਿਲਾ ਸਕੂਗਾ, ਇਹ ਨਹੀਂ ਰੱਬ ਮਿਲਦਾ ਹੁੰਦਾ, ਅਤੇ ਰੱਬ ਤੇਰੇ ਅੰਦਰ ਹੈ, ਉਹ ਪ੍ਰਗਟ ਕਰੇਗਾ। ਸੋ ਮੁਰਸ਼ਦ ਦੇ ਪਾਸ ਪਹੁੰਚ ਜਾਂਦਾ। ਬੜੀ ਕਰੜੀ ਸੇਵਾ, 14 ਸਾਲ ਲੰਘੇ ਸੇਵਾ ਕਰਦੇ। ਅੱਜ ਮੁਰਸ਼ਦ ਨੇ ਪਰਚਾ ਪਾ ਤਾ, ਛਾਛੜੇ ਦਾ ਮੀਂਹ ਪੈ ਰਿਹਾ, ਇਹ ਇਸ਼ਨਾਨ ਕਰਾਇਆ ਕਰਦਾ ਸੀ ਅੰਮ੍ਰਿਤ ਵੇਲੇ ਪਾਣੀ ਗਰਮ ਕਰਕੇ। ਜਦੋਂ ਫਰੀਦ ਉੱਠਿਆ, ਕੀ ਦੇਖਦਾ, ਜਿਹੜੇ ਟੋਏ ਦੇ ਵਿੱਚ ਅੱਗ ਦੱਬੀ ਹੁੰਦੀ ਉਹ ਤਾਂ ਪਾਣੀ ਨਾਲ ਭਰ ਗਿਆ, ਧਰਤੀ ਨਿਕਲ ਗਈ, ਚੱਕਰ ਆ ਗਿਆ ਵੀ ਹੁਣ ਕੀ ਹੋਊਗਾ। 14 ਸਾਲ ਦਾ, 14 ਸਾਲ ਦੀ ਕੀਤੀ ਹੋਈ ਮਿਹਨਤ ਸੇਵਾ ਸਭ ਅੱਜ ਜਾਇਆ ਚਲੀ ਜਾਣੀ ਹੈ। ਜੇ ਗੁਰੂ ਮੁਰਸ਼ਦ ਮੇਰੇ ਨਾਲ ਨਾਰਾਜ਼ ਹੋ ਗਿਆ, ਮੇਰਾ ਤਾਂ ਕੁਛ ਵੀ ਨਾ ਬਚਿਆ। ਹਿੰਮਤ ਕਰੀ, ਅਜਮੇਰ ਸ਼ਰੀਫ ਸ਼ਹਿਰ ਵੱਲ ਨੂੰ ਚੱਲ ਪਏ। ਜਾਂਦੇ ਜਾਂਦੇ ਇੱਕ ਥਾਂ ਦੇ ਉੱਤੇ ਕੀ ਦੇਖਦਾ, ਦੀਵਾ ਜਲ ਰਿਹਾ, ਅਤੇ ਨਾਲ ਇਹ ਵੀ ਪਤਾ ਹੈ ਵੀ ਜਿੱਥੇ ਮੈਂ ਆਇਆ ਇਹ ਪਾਪ ਦਾ ਬਾਜ਼ਾਰ ਹੈ। ਆਵਾਜ਼ ਦਿੱਤੀ, ਬੀਬਾ ਦਰਵਾਜ਼ਾ ਖੋਲ, ਦਰਵਾਜ਼ਾ ਖੋਲ। ਕਹਿਣ ਲੱਗੀ ਕੌਣ ਹੈ? ਕਹਿੰਦਾ ਮੈਂ ਫਰੀਦ ਹਾਂ। ਕੌਣ ਫਰੀਦ? ਕਹਿੰਦੀ ਮੈਂ ਪੀਰ ਜੀ ਦਾ ਮਰੀਦ ਹਾਂ। ਕਹਿੰਦੀ ਫਰੀਦਾ, ਇੱਥੇ ਪੀਰਾਂ ਅਤੇ ਮਰੀਦਾਂ ਦਾ ਥਾਂ ਨਹੀਂ, ਇਹ ਤਾਂ ਉਹ ਥਾਂ ਹੈ ਜਿੱਥੇ ਆ ਕੇ ਘੋਰ ਨਰਕਾਂ ਦਾ ਟਿਕਟ ਮਿਲਦਾ, ਬੇਸ਼ਬਾ ਦਾ ਦੁਆਰਾ, ਸੇਜ ਸੋਹਣੀ ਚੰਦਨ ਚੋਹਾ, ਨਰਕ ਘੋਰ ਦਾ ਦੁਆਰਾ, ਇਹ ਤਾਂ ਨਰਕ ਘੋਰ ਦੇ ਦੁਆਰੇ ਆਖੜਿਆ, ਤੂੰ ਕੀ ਜਾਣਾ? ਬੀਬਾ ਮੈਨੂੰ ਤੇਰੇ ਥਾਂ ਕੰਮ ਹੈ, ਮੈਨੂੰ ਅੱਗ ਚਾਹੀਦੀ ਹੈ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ। ਸਖ਼ਤ ਹੋ, ਬੜੇ ਗੁੱਸੇ 'ਚ ਆ ਗਈ। ਕਹਿੰਦੀ ਫਰੀਦਾ, ਅੱਗ ਮੁਫ਼ਤ ਭਾਲਣਾ। ਕਹਿਣ ਲੱਗਿਆ, ਬੀਬਾ ਜੋ ਕੁਛ ਕਹੇ ਮੈਂ ਦੇਣ ਨੂੰ ਤਿਆਰ। ਕਹਿੰਦੇ ਸਰੀਰ ਦਾ ਅੰਗ ਦੇਣਾ ਪੈਣਾ। ਕਹਿੰਦਾ ਜੇ ਸੀਸ ਦੇ ਕੇ ਵੀ ਮੈਨੂੰ ਅੱਗ ਮਿਲ ਜੇ ਨਾ, ਮੇਰਾ ਮੁਰਸ਼ਦ ਰਾਜ਼ੀ ਹੋ ਜੇ, ਇਹ ਤਾਂ ਸਰੀਰ ਛੱਡਣਾ ਹੀ ਛੱਡਣਾ, ਸੀਸ ਦੇਣਾ ਹੀ ਦੇਣਾ, ਜੇ ਸਿਰ ਦਿੱਤਿਆ ਅਤੇ ਮੁਰਸ਼ਦ ਮੰਨ ਜਾਵੇ ਤਾਂ ਇਦੂ ਸੁਖਾਲਾ ਸੌਦਾ ਕੋਈ ਨਹੀਂ। ਹੇਠਾਂ ਉਤਰੀ ਆਈ, ਕਹਿੰਦੀ ਮੈਨੂੰ ਡੇਲਾ ਕੱਢ ਕੇ ਦੇ। ਬੜੀ ਔਖੀ ਗੱਲ ਹੈ, ਪਾਸ ਹੋਣਾ ਬਹੁਤ ਔਖਾ ਹੈ ਇਹਦੇ ਵਿੱਚੋਂ।
ਜਦੋਂ ਲੱਗਦੀ Thank you.
ਮਾਰਨ ਤੋਂ ਪਹਿਲਾਂ ਮਰ ਗਿਆ, ਜਿਹੜਾ ਮਰ ਕੇ ਜਿਉਂਦਾ ਹੋ ਗਿਆ ਉਹ ਕਸਵੱਟੀ ਪਾਰ ਹੋ ਸਕਦਾ, ਦੂਸਰੇ ਤੋਂ ਨਹੀਂ। ਕਿਉਂਕਿ ਪਿਆਰ ਦਾ, ਪਿਆਰ ਦੀ ਜਿਹੜੀ ਕੀਮਤ ਹੈ ਸਾਧ ਸਿੰਘ ਜੀ, ਉਹ ਬਹੁਤ ਵੱਡੀ ਚੁਕਾਉਣੀ ਪੈਂਦੀ ਹੈ। ਹਰ ਥਾਂ ਦੇ ਉੱਤੇ ਨਜ਼ਰ ਆ ਰਿਹਾ, ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁੱਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰ ਸ਼ਬਦੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਰਾਖੀ, ਅਦਸ਼ ਅਦਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਦੇਖਿਆ ਗੁਰਮੁਖਾ ਕੀ ਪਦਵੀ ਦੇ ਤੀ, ਮਹਾਨ ਉੱਚੇ ਕਰਤੇ ਆਪਣੇ ਨਾਲ ਮਿਲਾ ਲਏ ਸਾਧ ਸੰਗਤ ਜੀ। ਪਿਆਰੇ ਜੀ ਸੇਵਾ ਕਰਕੇ ਅਤੇ ਕਿੰਨੀ ਬੜੀ ਪਦਵੀ ਪ੍ਰਾਪਤ ਕਰ ਕੀਤੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸੱਲਾ ਸਲ ਸਮਾਏ। ਗੁਰੂ ਦਾ ਰੂਪ ਇਹ ਬਣ ਗਏ, ਪਰਮੇਸ਼ੁਰ ਦਾ ਰੂਪ ਬਣ ਗਏ। ਇਸ ਕਰਕੇ ਜੋ ਬੇਨਤੀ ਕੀਤੀ ਗਈ ਸੀ ਕਿ ਗੁਰੂ ਘਰ ਦੇ ਅੰਦਰ ਸਿਮਰਨ ਅਤੇ ਸੇਵਾ ਦੋ ਚੀਜ਼ਾਂ ਪ੍ਰਧਾਨ ਨੇ। ਸਿਮਰਨ ਪਰਮੇਸ਼ੁਰ ਨੂੰ ਯਾਦ ਰੱਖਣ ਨੂੰ ਕਹਿੰਦੇ, ਹਰ ਵਕਤ ਯਾਦ ਰੱਖਣਾ, ਕੰਮ ਕਰਦੇ, ਖੇਤੀਬਾੜੀ ਕਰਦੇ, ਨਹਾਉਂਦੇ ਧੋਂਦੇ, ਰੋਟੀ ਖਾਂਦੇ, ਧਿਆਨ ਰੱਖਣਾ ਵੀ ਵਾਹਿਗੁਰੂ ਪਰਿਪੂਰਨ ਮੇਰੇ ਚਾਰੇ ਪਾਸੇ, ਮੈਂ ਵਾਹਿਗੁਰੂ 'ਚ ਰਹਿਣਾ ਜਿਵੇਂ ਮੱਛੀ ਸਮੁੰਦਰ 'ਚ ਰਹਿੰਦੀ। ਇਸ ਧਿਆਨ ਨੂੰ ਸਿਮਰਨ ਕਹਿੰਦੇ। ਉਹ ਸਿਮਰਨ ਪੱਕਦਾ ਵਾਹਿਗੁਰੂ, ਵਾਹਿਗੁਰੂ ਨਾਮ ਜੋ ਗੁਰੂ ਤੋਂ ਮਿਲਿਆ ਮੰਤਰ ਉਹ ਜਪ ਕੇ, ਉਹਦੇ ਨਾਲ ਫਿਰ ਸਾਰੇ ਦੁੱਖਾਂ ਦਾ ਖਾਤਮਾ। ਸਭ ਤੋਂ ਬੜਾ ਦੁੱਖ ਹੈ ਜਿਹੜਾ ਜੰਮਣ ਮਰਨ ਵਿੱਚ ਦੁੱਖ ਸਵਾਇਆ, ਜੰਮਣਾ ਮਰਨਾ ਬਹੁਤ ਭਾਰਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜੰਮਦੂ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲਾ ਦਾਰੂ ਦਾ। ਇਹ ਸਾਰੇ ਦੁੱਖਾਂ ਦਾ ਖਾਤਮਾ, ਹਉਮੈ ਦਾ ਨਾਸ਼ ਹੋ ਜਾਂਦਾ ਅਤੇ ਆਪਣੇ ਸਰੂਪ ਦਾ ਗਿਆਨ ਹੋ ਕੇ ਪਰਮੇਸ਼ੁਰ ਵਿੱਚ ਲੀਨ ਹੋ ਕੇ ਸਦਾ ਸਦਾ ਵਾਸਤੇ ਸਤ ਚਿੰਤ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਨਿੱਜ ਘਰ 'ਚ ਵਾਸਾ ਹੋ ਜਾਂਦਾ, ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ। ਸੋ ਇਹ ਬੜਾ ਹੀ ਸੁਖਾਲਾ ਰਸਤਾ ਸਾਡੇ ਵਾਸਤੇ, ਨਾ ਧੂਣੀਆਂ ਤਪਣੀਆਂ, ਨਾ ਪੁੱਠੇ ਲੜਕਣਾ, ਨਾ ਜਲ ਧਾਰੇ ਕਰਨਾ, ਬੱਚਿਆਂ 'ਚ ਰਹਿੰਦੇ ਹੋਏ ਗੁਰੂ ਦੀ ਜੁਗਤ ਵਰਤੋ। ਨਾਨਕ ਸਤਿਗੁਰ ਪੂਰਾ ਭੇਟੀ ਹੈ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲਦਿਆਂ ਖਾ ਲੈਂਦਿਆਂ ਪਹਿ ਲੈਂਦਿਆਂ ਵਿੱਚੇ ਹੋਵੇ ਲੋਕ, ਗ੍ਰਸਤ 'ਚ ਰਹੋ ਤੁਸੀਂ, ਬਾਲ ਬੱਚਿਆਂ ਨੂੰ ਪਾਲੋ, ਨੌਕਰੀਆਂ ਚਾਕਰੀਆਂ ਕਰੋ, ਸਮਾਂ ਕੱਢੋ ਪਰਮੇਸ਼ਰ ਦੇ ਨਾਮ ਦਾ। ਜੀਭ ਹਿਲਾਈ ਜਾਣੀ ਹੈ, ਜਦੋਂ ਕਿਸੇ ਦਫ਼ਤਰ ਦਾ ਕੰਮ ਕਰਦੇ ਹੋ ਜਦ ਜੀਭ ਹਿਲਦੀ ਹੈ, ਨਾਮ ਇੱਕ ਵਾਰੀ ਜਪ ਕੇ ਅੰਦਰ ਲੈ ਜਾਓ, ਫਿਰ ਨਾਮ ਆਪਣੇ ਆਪ ਹੀ ਜਪ ਹੁੰਦਾ ਕਿਉਂਕਿ ਅੰਦਰ ਹੈ ਨਾਮ। ਉਹ ਅਵਸਥਾ ਸਾਨੂੰ ਪ੍ਰਾਪਤ ਹੋ ਜਾਏ, ਫਿਰ ਦੁੱਖਾਂ ਦਾ ਖਾਤਮਾ ਹੀ ਹੋ ਜਾਇਆ ਕਰ, ਕਲਾ ਕਲੇਸ਼ ਦਾ ਖਾਤਮਾ ਹੋ ਜਾਂਦਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਧਨ ਮਾਏ ਮਿਟਾਓ। ਸੋ ਆਪਾਂ ਵਿਚਾਰ ਕਰੀਏ ਦੋਹਾਂ ਚੀਜ਼ਾਂ ਨੂੰ। ਗੁਰੂ ਘਰ ਦੇ ਅੰਦਰ ਬੜੇ ਅਸੂਲ ਨੇ ਸਿਖਾਲੇ, ਗੁਰਮੁਖ ਨਾਮ ਦਾਨ ਇਸ਼ਨਾ, ਨਾਮ ਜਪਣਾ, ਕੀਰਤਨ ਕਮਾਈ ਦੇ ਵਿੱਚੋਂ ਦਾਨ ਦੇਣਾ, ਸ਼ੁਭ ਬਚਨਾਂ ਦਾ ਦਾਨ ਦੇਣਾ, ਸ਼ੁਭ ਯਾਚਨਾ ਦਾ ਦਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ, ਇਹ ਮਾਮੂਲੀ ਗੱਲ ਨਹੀਂ ਹੈ। ਅਸੀਂ ਆਪਣੇ ਹਿਰਦੇ 'ਚੋਂ ਦਾਨ ਦਿੰਦੇ ਹਾਂ ਦੂਸਰੇ ਦਾ ਭਲਾ ਕਰਾਉਣ ਵਾਸਤੇ, ਬੁੱਧੀ ਦੇ ਨਾਲ ਦਾਨ ਦੇਣਾ, ਸਹੀ ਰਸਤੇ ਦੇ ਉੱਤੇ ਪਾਉਣਾ, ਯਤਨ ਕਰਨਾ। ਉਹਦੀ ਪਦਵੀ ਕਿੱਡੀ ਹੈ ਮਹਾਰਾਜ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਫੇ ਅਵਰਾ ਨਾਮ ਜਪਾਵੈ। ਕਿੱਡਾ ਬੜਾ ਦਾਨ ਹੈ, ਜੇ ਇਹਦੇ ਨਾਲ ਸ਼ਕਤੀ ਦੇ ਦੇਵੇ, ਜਨਮ ਮਰਨ ਤੋਂ ਮੈਂ ਨਾ ਹੀ, ਜਨ ਪਰ ਗੁਕਾਰੀ ਆਏ, ਜੀ ਰਾਮ ਦੇ ਭਗਤੀ ਲੈਣ ਹਰਸੋਂ ਲੈਣ ਮਿਲੇ। ਸੋ ਇਹ ਦਾਨ ਦੇਣਾ ਅਤੇ ਇਸ਼ਨਾਨ, ਸਰੀਰ ਦਾ ਇਸ਼ਨਾਨ ਕਰਾਉਣਾ, ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਬਚਨ ਦਾ ਇਸ਼ਨਾਨ ਵਿਚਾਰ ਨਾਲ ਹੁੰਦਾ, ਫਿੱਕਾ ਨਹੀਂ ਬੋਲਣਾ, ਮਨ ਦਾ ਇਸ਼ਨਾਨ ਬਾਣੀ ਦੀ ਵਿਚਾਰ ਨਾਲ ਹੁੰਦਾ, ਸਿਮਰਨ ਨਾਲ ਹੁੰਦਾ, ਬੁੱਧੀ ਦਾ ਇਸ਼ਨਾਨ ਬਾਣੀ ਦੀ ਵਿਚਾਰ ਨਾਲ ਹੁੰਦਾ, ਆਤਮ ਇਸ਼ਨਾਨ ਨਾਮ ਜਪ ਕੇ ਹੁੰਦਾ। ਸੋ ਇਹ ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ, ਇਹਦੇ ਨਾਲ ਸਾਡੀ ਕਲਿਆਣ ਹੋ ਜਾਂਦੀ ਹੈ। ਕੋਈ ਔਖਾ ਰਸਤਾ ਨਹੀਂ, ਕੋਈ ਚੰਬੇਲਾ ਨਹੀਂ ਹੈ, ਸਿੱਧਾ ਸਿੱਧਾ ਰਾਹ ਹੈ, ਇਸ 'ਤੇ ਆਓ। ਇਸ 'ਤੇ ਆਉਣ ਤੋਂ ਪਹਿਲਾਂ ਆਪ ਸਾਰਿਆਂ ਨੂੰ ਗੁਰੂ ਤੋਂ ਦੀਕਸ਼ਾ ਲੈਣੀ ਪਏਗੀ। ਤਿੰਨ ਤਰ੍ਹਾਂ ਦਾ ਅੰਮ੍ਰਿਤ ਹੁੰਦਾ, ਪਹਿਲਾ ਅੰਮ੍ਰਿਤ ਹੁੰਦਾ ਜਿਹਨੂੰ ਜਨਮ ਸੰਸਕਾਰ ਅੰਮ੍ਰਿਤ ਕਹਿੰਦੇ, ਦੂਸਰਾ ਅੰਮ੍ਰਿਤ ਹੁੰਦਾ ਨਾਮ ਅੰਮ੍ਰਿਤ ਜਿਹਨੂੰ ਮੰਤਰ ਲੈਣ ਦਾ ਅੰਮ੍ਰਿਤ ਹੁੰਦਾ, ਤੀਸਰਾ ਅੰਮ੍ਰਿਤ ਗੁਰੂ ਦਿੰਦਾ ਆਪ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਅੰਮ੍ਰਿਤ। ਉਹ ਜਦੋਂ ਪੁੱਗ ਜਾਂਦੀ ਹੈ ਰੂਹ, ਉਸ ਵੇਲੇ ਇਹੀ ਬਾਣੀ ਪ੍ਰਗਟ ਹੋ ਕੇ ਕਰਨੀ ਵਾਲੇ ਮਹਾਂਪੁਰਖਾਂ ਦੀ ਰਸਨਾ 'ਤੇ ਚੜ੍ਹ ਕੇ ਬੋਲਦੀ ਹੈ, ਅਤੇ ਫਿਰ ਉਹ ਬ੍ਰਹਮ ਗਿਆਨ ਦਾ ਅੰਮ੍ਰਿਤ ਮਿਲ ਜਾਂਦਾ, ਫਿਰ ਇਹ ਜੰਮਣ ਮਰਨ ਤੋਂ ਛੁੱਟ ਜਾਂਦਾ। ਸੋ ਇਸ ਕਰਕੇ ਸਾਨੂੰ ਨਾਮ ਅੰਮ੍ਰਿਤ ਲੈਣਾ ਪਏਗਾ, ਪੰਜ ਪਿਆਰਿਆਂ ਕੋਲ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਫਿਰ ਨਾਮ ਲਓ, ਮੰਤਰ ਲਓ। ਉਹ ਮੰਤਰ ਨੂੰ ਰੱਖਣਾ ਨਹੀਂ ਹੈ ਸੰਭਾਲ ਕੇ ਵੀ ਘਰ ਜਾ ਕੇ ਰੱਖਤਾ। ਮੈਂ ਕਈਆਂ ਨੂੰ ਪੁੱਛਦਾ ਵੀ ਪੰਜ ਪਿਆਰਿਆਂ ਨੇ ਤੈਨੂੰ ਕਿਹੜਾ ਮੰਤਰ ਦਿੱਤਾ, ਕਹਿੰਦੇ ਯਾਦ ਨਹੀਂ ਹੈ ਜੀ। ਮੈਂ ਤੁਹਾਨੂੰ ਦੱਸਿਆ ਨਹੀਂ ਅੰਮ੍ਰਿਤ ਵਾਲਿਆਂ ਨੇ ਵੀ ਅਸੀਂ ਤੈਨੂੰ ਮੰਤਰ ਦੇ ਰਹੇ ਹਾਂ। ਇਹ ਮੰਤਰ ਜਪ ਜਪ ਕੇ ਨਾਮ ਦੀ ਪ੍ਰਾਪਤੀ ਹੋਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪਣਾ ਜੀਵਨ ਸਫਲ ਕਰੋ, ਕਾਰੋਬਾਰ ਵੀ ਕਰੋ, ਸਤਸੰਗ ਕਰੋ। ਸਤਸੰਗ ਸਭ ਤੋਂ ਵੱਡੀ ਚੀਜ਼ ਹੁੰਦੀ, ਗੁਰਮੁਖ ਦਾ ਮਿਲਾਪ ਬਹੁਤ ਵੱਡੀ ਚੀਜ਼ ਹੈ। ਗੁਰਮੁਖ ਦੀ ਸੰਗਤ ਕਰਕੇ ਨਾਮ ਚੱਲਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇ। ਸੋ ਇਸ ਕਰਕੇ ਜੋ ਗੁਰੂ ਦਾ ਸਿਖਾਲਾ ਰਸਤਾ ਹੈ, ਉਸ ਨੂੰ ਆਪਣੇ ਹਿਰਦੇ ਦਿਸਾਓ, ਅੱਧੋ ਅੱਧ ਪੜ੍ਹੋ।